ਸਤਿ ਸ਼੍ਰੀ ਅਕਾਲ ਅਤੇ ਸਪੀਕ ਮਾਈ ਲੈਂਗੁਏਜ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਸੱਭਿਆਚਾਰਕ ਤੌਰ 'ਤੇ ਵੰਨ ਸੁਵੰਨੇ ਭਾਈਚਾਰਿਆਂ ਦੇ ਲੋਕ ਅਸਮਰਥਤਾ ਸਹਿਤ ਵਧੀਆ ਤਰੀਕੇ ਨਾਲ ਜਿਉਣ ਬਾਰੇ ਗੱਲਬਾਤ ਕਰਦੇ ਹਨ। ਮੇਰਾ ਨਾਮ ਨੇਹਾ ਗੋਗੀਆ ਹੈ ਅਤੇ ਮੈਂ ਐਥਨਿਕ ਕਮਿਊਨਿਟੀਜ਼ ਕਾਉਂਸਲ ਵਿਕਟੋਰੀਆ ਲਈ ਕੰਮ ਕਰਦੀ ਹਾਂ। ਸਾਡੀਆਂ ਸਾਕਸ਼ਾਤਕਾਰਾਂ ਵਿੱਚ ਅਸੀਂ ਸੱਭਿਆਚਾਰਕ ਤੌਰ 'ਤੇ ਵੰਨ ਸੁਵੰਨੇ ਭਾਈਚਾਰਿਆਂ ਤੋਂ ਅਸਮਰਥਤਾ ਵਾਲੇ ਲੋਕਾਂ ਤੋਂ ਇਸ ਬਾਰੇ ਸਿੱਖਦੇ ਹਾਂ ਕਿ ਉਹ ਵਧੀਆ ਤਰੀਕੇ ਨਾਲ ਜਿਉਣ ਲਈ ਨਿੱਜੀ ਹੁਨਰਾਂ ਅਤੇ ਭਾਈਚਾਰਕ ਸਰੋਤਾਂ ਦੀ ਵਰਤੋਂ ਕਿਵੇਂ ਕਰਦੇ ਹਨ, ਚਾਹੇ ਉਹ ਕਿਤੇ ਵੀ ਹੋਣ। ਅਸੀਂ ਅਸਮਰਥਤਾ ਵਾਲੇ ਲੋਕਾਂ ਅਤੇ ਹੋਰਨਾਂ ਕੋਲੋਂ ਅਸਲ ਕਹਾਣੀਆਂ, ਨੁਕਤੇ ਅਤੇ ਫੁਰਨੇ ਸਾਂਝੇ ਕਰਦੇ ਹਾਂ ਜੋ ਸਾਨੂੰ ਪਹੁੰਚਣ ਯੋਗ ਸਥਾਨਾਂ, ਸਰਗਰਮੀਆਂ ਅਤੇ ਮੌਕਿਆਂ ਬਾਰੇ ਦੱਸ ਸਕਦੇ ਹਨ। ਅੱਜ ਸਾਡੇ ਮਹਿਮਾਨ ਸ਼੍ਰੀ ਮਾਰਕ ਪੈਟ੍ਰਿਕ ਹਨ। ਇਹ ਆਸਟ੍ਰੇਲੀਅਨ ਸੈਂਟਰ ਫੋਰ ਡਿਸਏਬਿਲਟੀ ਲੋ ACDL ਦੇ ਲਈ ਇੱਕ ਪ੍ਰਮੁੱਖ ਵਕੀਲ ਹਨ। ਮਾਰਕ ਇਸ ਬਾਰੇ ਜਾਣਕਾਰੀ ਸਾਂਝਾ ਕਰ ਰਹੇ ਹਨ ਕਿ ACDL ਕੀ ਕਰਦਾ ਹੈ, ਜੋ ਕਿ ਸਮੁੱਚੇ ਆਸਟ੍ਰੇਲੀਆ ਦੇ ਬਹੁਤ ਸਾਰੇ ਅਪਾਹਜ ਲੋਕਾਂ ਲਈ ਲਾਭਦਾਇਕ ਹੋਵੇਗਾ। ਭਾਵੇਂ ਤੁਸੀਂ ਨਿਊ ਸਾਊਥ ਵੇਲਸ ਤੋਂ ਬਾਹਰ ਵੀ ਕਿਉਂ ਨਾ ਹੋਵੋ, ਅਸੀਂ ਤੁਹਾਡੇ ਨਾਲ ਇਸ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਕਿ ਤੁਸੀਂ ਆਪਣੇ ਸਥਾਨਕ ਖੇਤਰ ਵਿੱਚ ਅਜਿਹੀ ਸੇਵਾ ਕਿਵੇਂ ਲੱਭ ਸਕਦੇ ਹੋ। ਜਿਵੇਂ ਕਿ ਮਾਰਕ ਅੰਗਰੇਜ਼ੀ ਬੋਲਦੇ ਹਨ, ਇਹਨਾਂ ਦੇ ਜਵਾਬਾਂ ਦਾ ਅਨੁਵਾਦ ਕੀਤਾ ਗਿਆ ਹੈ ਅਤੇ ਮੈਂ ਅੱਜ ਦੀ ਇੰਟਰਵਿਊ ਵਿੱਚ ਮਾਰਕ ਦੀ ਨੁਮਾਇੰਦਗੀ ਕਰਾਂਗੀ। ਹੁਣ ਚਲੋ ਗੱਲਬਾਤ ਸ਼ੁਰੂ ਕਰੀਏ।
ਮਾਰਕ, ਕੀ ਤੁਸੀਂ ਕਿਰਪਾ ਕਰਕੇ ਆਪਣੀ ਅਤੇ ਆਪਣੀ ਭੂਮਿਕਾ ਨਾਲ ਜਾਣ ਪਛਾਣ ਕਰਵਾ ਸਕਦੇ ਹੋ?
ਹੈਲੋ, ਮੈਂ ਮਾਰਕ ਪੈਟ੍ਰਿਕ ਹਾਂ, ਆਸਟ੍ਰੇਲੀਅਨ ਸੈਂਟਰ ਫੋਰ ਡਿਸੇਬਿਲਟੀ ਲਾਅ ਦਾ ਪ੍ਰਮੁੱਖ ਵਕੀਲ ਹਾਂ ਅਤੇ ਮੈਂ ਉਸ ਭੂਮਿਕਾ ਵਿੱਚ 7 ਸਾਲ ਕੰਮ ਕੀਤਾ ਹੈ। ਮੈਂ 6 ਵਕੀਲਾਂ ਦੀ ਇੱਕ ਟੀਮ ਦੀ ਨਿਗਰਾਨੀ ਕਰਦੀ ਹਾਂ ਜੋ ਸਾਰੇ ਹੀ ਅਪਾਹਜਤਾ ਸੰਬੰਧਿਤ ਵਿਤਕਰੇਬਾਜ਼ੀ ਦੇ ਮਾਮਲਿਆਂ ਵਿੱਚ ਕੰਮ ਕਰਦੇ ਹਨ। ਕਮਿਊਨਿਟੀ ਲੀਗਲ ਸੈਂਟਰ ਗੈਰ ਸਰਕਾਰੀ ਸੰਸਥਾਵਾਂ ਹੁੰਦੇ ਹਨ ਜੋ ਲੋਕਾਂ ਅਤੇ ਭਾਈਚਾਰਿਆਂ ਨੂੰ ਮੁਫ਼ਤ ਕਾਨੂੰਨੀ ਸੇਵਾਵਾਂ ਪ੍ਰਦਾਨ ਕਰਦੇ ਹਨ। ਕਮਿਊਨਿਟੀ ਕਾਨੂੰਨੀ ਕੇਂਦਰ ਵਿਸ਼ੇਸ਼ ਤੌਰ 'ਤੇ ਉਹਨਾਂ ਲੋਕਾਂ ਦੀ ਮਦਦ ਕਰਦੇ ਹਨ ਜੋ ਵਿੱਤੀ ਤੰਗੀ ਦਾ ਸਾਹਮਣਾ ਕਰ ਰਹੇ ਹਨ ਜਾਂ ਜਿਨ੍ਹਾਂ ਨਾਲ ਵਿਤਕਰਾ ਕੀਤਾ ਗਿਆ ਹੈ। ਸਾਡੀ ਸੇਵਾ ਰਾਜ ਵਿਆਪੀ ਹੈ ਜੋ ਸਾਰੇ ਨਿਊ ਸਾਊਥ ਵੇਲਸ ਨੂੰ ਕਵਰ ਕਰਦੀ ਹੈ। ਜੇਕਰ ਤੁਹਾਨੂੰ ਲੋੜ ਹੈ ਤਾਂ ਅਸੀਂ ਸਮੁੱਚੇ ਆਸਟ੍ਰੇਲੀਆ ਦੇ ਸਾਡੇ ਨੈੱਟਵਰਕ ਵੱਲ ਲੋਕਾਂ ਨੂੰ ਭੇਜ ਸਕਦੇ ਹਾਂ।
ਇਹ ਬਹੁਤ ਵਧੀਆ ਗੱਲ ਹੈ ਕਿ ਸਾਰੇ ਰਾਜ ਦੇ ਲੋਕਾਂ ਕੋਲ ਤੁਹਾਡੀ ਸੇਵਾ ਤੱਕ ਪਹੁੰਚ ਪ੍ਰਾਪਤ ਹੈ। ਇਸ ਲਈ ਆਓ ਅਪਾਹਜਤਾ ਵਿਤਕਰੇਬਾਜ਼ੀ ਬਾਰੇ ਗੱਲ ਕਰੀਏ। ਇਹ ਇੱਕ ਵੱਡਾ ਵਿਸ਼ਾ ਹੈ।
ਇਹ ਇੱਕ ਬਹੁਤ ਵੱਡਾ ਵਿਸ਼ਾ ਹੈ। ਪਹਿਲਾਂ ਇਹ ਜਾਣਨਾ ਮਹੱਤਵਪੂਰਨ ਹੈ ਕਿ ਆਸਟ੍ਰੇਲੀਆ ਵਿੱਚ ਭੇਦਭਾਵ ਕਾਨੂੰਨ ਦੇ 2 ਪੱਧਰ ਹਨ। ਇੱਕ ਕਾਮਨਵੈਲਥ ਕਾਨੂੰਨ ਹੈ ਜੋ ਪੂਰੇ ਦੇਸ਼ ਉੱਤੇ ਲਾਗੂ ਹੁੰਦਾ ਹੈ, ਦੂਜਾ ਰਾਜ ਅਤੇ ਖੇਤਰੀ ਕਾਨੂੰਨ ਹਨ। ਹਰੇਕ ਰਾਜ ਅਤੇ ਖੇਤਰ ਦੇ ਆਪੋ ਆਪਣੇ ਅਪਾਹਜਤਾ ਭੇਦਭਾਵ ਕਾਨੂੰਨ ਹੁੰਦੇ ਹਨ। ਨਿਊ ਸਾਊਥ ਵੇਲਸ ਵਿੱਚ ਇਸ ਕਾਨੂੰਨ ਦਾ ਨਾਂ ਐਂਟੀ ਡਿਸਕ੍ਰਿਮੀਨੇਸ਼ਨ ਐਕਟ ਹੈ। ਰਾਸ਼ਟਰਮੰਡਲ ਅਤੇ ਰਾਜ ਦੇ ਭੇਦਭਾਵ ਵਿਰੋਧੀ ਕਾਨੂੰਨਾਂ ਵਿੱਚ ਕੁਝ ਅੰਤਰ ਹਨ। ਰਾਜ ਅਤੇ ਸੰਘੀ ਕਾਨੂੰਨ ਵਿਚਕਾਰ ਦੇ ਅੰਤਰ ਬਾਰੇ ਬਹੁਤ ਡੂੰਘਾਈ 'ਚ ਜਾਏ ਬਿਨਾਂ ਅੱਜ ਮੈਂ ਸਰੋਤਿਆਂ ਨੂੰ ਵਿਤਕਰੇ ਦੇ ਆਮ ਸਿਧਾਂਤਾਂ ਬਾਰੇ ਦੱਸਾਂਗੀ।
ਅਤੇ ਕੀ ਇਹ ਆਮ ਸਿਧਾਂਤ ਸਾਡੇ ਸਰੋਤਿਆਂ ਨੂੰ ਇਹ ਫੈਸਲਾ ਲੈਣ ਲਈ ਲੋੜੀਂਦੀ ਜਾਣਕਾਰੀ ਦੇਣਗੇ ਕਿ ਕੀ ਉਹਨਾਂ ਨੂੰ ਮਦਦ ਦੀ ਲੋੜ ਹੈ?
ਹਾਂ, ਪਰ ਸੁਣਨ ਵਾਲੇ ਹਰ ਵਿਅਕਤੀ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕਮਿਊਨਿਟੀ ਲੀਗਲ ਸੈਂਟਰ ਦਾ ਸਟਾਫ ਤੁਹਾਡੀ ਮਦਦ ਕਰਨ ਲਈ ਇੱਥੇ ਮੌਜੂਦ ਹੈ। ਜੇਕਰ ਕੁਝ ਹੋਇਆ ਹੈ ਅਤੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੀ ਅਪਾਹਜਤਾ ਦੇ ਆਧਾਰ ਤੇ ਤੁਹਾਨੂੰ ਤੁਹਾਡੇ ਨਾਲ ਵਿਤਕਰੇਬਾਜ਼ੀ ਕੀਤੀ ਗਈ ਹੈ, ਤਾਂ ਕਿਰਪਾ ਕਰਕੇ ਸਾਨੂੰ 1-800-800-708 ਤੇ ਫੋਨ ਕਰੋ।
ਜੇਕਰ ਕੋਈ ਫੋਨ ਕਰਦਾ ਹੈ ਤਾਂ ਉਹ ACDL ਤੇ ਕਿਹੜੀਆਂ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ?
ਆਸਟ੍ਰੇਲੀਅਨ ਸੈਂਟਰ ਫੋਰ ਡਿਸੇਬਿਲਟੀ ਲੋ ਕਈ ਤਰੀਕੇ ਦੀਆਂ ਸੇਵਾਵਾਂ ਪ੍ਰਦਾਨ ਕਰਦਾ ਹੈ। ਸਭ ਤੋਂ ਪਹਿਲਾਂ ਸਭ ਤੋਂ ਮਹੱਤਵਪੂਰਨ ਸੇਵਾ ਹੈ ਕਾਨੂੰਨੀ ਸਹਾਇਤਾ। ਇਸ ਤੇ ਨਿਰਭਰ ਕਰਦੇ ਹੋਏ ਕਿ ਮੁੱਦਾ ਕੀ ਹੈ, ACDL ਵੱਖ ਵੱਖ ਤਰੀਕਿਆਂ ਨਾਲ ਕਾਨੂੰਨੀ ਸਹਾਇਤਾ ਪ੍ਰਦਾਨ ਕਰਦਾ ਹੈ। ਉਦਾਹਰਣ ਲਈ, ਇਹ ਕਿਸੇ ਖਾਸ ਮੁੱਦੇ ਬਾਰੇ ਕਾਨੂੰਨੀ ਸਲਾਹ ਹੋ ਸਕਦੀ ਹੈ ਅਤੇ ਲੋਕੀ ਇੱਕ ਮੁਫ਼ਤ ਸਲਾਹ ਲਾਈਨ ਨੂੰ 1-800-800-708 ਤੇ ਫੋਨ ਕਰ ਸਕਦੇ ਹਨ। ਜੇਕਰ ਉਹਨਾਂ ਦਾ ਕੋਈ ਕਾਨੂੰਨੀ ਸਵਾਲ ਹੈ ਤਾਂ ਇਹ ਕਿਸੇ ਦੀ ਤਰਫੋਂ ਚਿੱਠੀਆਂ ਲਿਖਣਾ ਵੀ ਹੋ ਸਕਦਾ ਹੈ। ਇਹ ਕਿਸੇ ਫਾਰਮ ਭਰਨ ਵਿੱਚ ਸਹਾਇਤਾ ਪ੍ਰਦਾਨ ਕਰਨਾ ਵੀ ਸਕਦਾ ਹੈ ਜਾਂ ਉਪਚਾਰਿਕ ਮੀਡੀਏਸ਼ਨ ਵਿਚੋਲੇ ਰਾਹੀਂ ਗੱਲਬਾਤ ਜਾਂ ਅਦਾਲਤੀ ਸੁਣਵਾਈ ਵਿੱਚ ਕਿਸੇ ਦੀ ਨੁਮਾਇੰਦਗੀ ਕਰਨਾ ਵੀ ਸਕਦਾ ਹੈ। ਅਤੇ ਜੇਕਰ ਅਸੀਂ ਤੁਹਾਡੀ ਖਾਸ ਸਮੱਸਿਆ ਵਿੱਚ ਤੁਹਾਡੀ ਮਦਦ ਨਹੀਂ ਕਰ ਸਕਦੇ ਤਾਂ ਅਸੀਂ ਤੁਹਾਨੂੰ ਉਹਨਾਂ ਸੇਵਾਵਾਂ ਕੋਲ ਭੇਜਾਂਗੇ ਜੋ ਕਰ ਸਕਦੀਆਂ ਹਨ। ਦੂਜੀ ਮਹੱਤਵਪੂਰਨ ਸੇਵਾ ਜਿਸਦੀ ਪੇਸ਼ਕਸ਼ ਅਸੀਂ ਕਰਦੇ ਹਾਂ ਉਹ ਹੈ ਮੁਫ਼ਤ ਭਾਈਚਾਰਕ ਕਾਨੂੰਨੀ ਸਿੱਖਿਆ ਜੋ ਅਸੀਂ ਪੂਰੇ ਨਿਊ ਸਾਊਥ ਵੇਲਜ਼ ਵਿੱਚ ਪ੍ਰਦਾਨ ਕਰਦੇ ਹਾਂ। ਇਹ ਬਹੁਤ ਕੁਝ ਅਜਿਹਾ ਹੀ ਹੈ ਜੋ ਅਸੀਂ ਹੁਣ ਕਰ ਰਹੇ ਹਾਂ ਪਰ ਵਧੇਰੇ ਵਿਸਥਾਰ ਨਾਲ। ਅਸੀਂ ਬਹੁਤ ਸਾਰੀਆਂ ਵੱਖ-ਵੱਖ ਪਰਿਸਥਿਤੀਆਂ ਅਤੇ ਵੱਖ-ਵੱਖ ਵਿਸ਼ਿਆਂ ਬਾਰੇ ਭਾਈਚਾਰਕ ਸਿੱਖਿਆ ਪ੍ਰਦਾਨ ਕਰਦੇ ਹਾਂ। ਸਾਡੇ ਦੁਆਰਾ ਪ੍ਰਦਾਨ ਕੀਤੀ ਜਾਣ ਵਾਲੀ ਸਭ ਤੋਂ ਪ੍ਰਸਿੱਧ ਸਿਖਲਾਈ ਹੈ ਅਪਾਹਜਤਾ ਵਿਤਕਰੇਬਾਜ਼ੀ ਨੂੰ ਸਮਝਣਾ ਅਤੇ ਆਪਣੇ ਕਾਨੂੰਨੀ ਅਧਿਕਾਰਾਂ ਬਾਰੇ ਜਾਣਨਾ। ਪਰ ਅਸੀਂ ਭਾਈਚਾਰਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਸਿਖਲਾਈ ਵਿਕਸਿਤ ਕਰ ਸਕਦੇ ਹਾਂ। ਸਿੱਖਿਆ ਇੱਕ ਬਹੁਤ ਮਹੱਤਵਪੂਰਨ ਖੇਤਰ ਹੈ ਜਿਸ ਤੇ ਕੰਮ ਹੋਣਾ ਚਾਹੀਦਾ ਹੈ। ACDL ਨੇ ਲਰਨਿੰਗ ਟੂਗੈਦਰ ਨਾਮਕ ਇੱਕ ਮੁਫ਼ਤ ਸਰੋਤ ਵਿਕਸਿਤ ਕੀਤਾ ਹੈ। ਲਰਨਿੰਗ ਟੂਗੈਦਰ ਇਕੱਠੇ ਸਿੱਖਣਾ ਪਰਿਵਾਰਾਂ ਨੂੰ ਸਿੱਖਿਆ ਪ੍ਰਣਾਲੀ ਵਿੱਚ ਉਹਨਾਂ ਦੇ ਅਧਿਕਾਰਾਂ ਬਾਰੇ ਸਮਝਣ ਵਿੱਚ ਸਹਾਇਤਾ ਕਰਦਾ ਹੈ ਅਤੇ ਇਹ ACDL ਵੈਬਸਾਈਟ ਤੇ ਉਪਲਬਧ ਹੈ। ਅਸੀਂ ਇਸ ਟੂਲ ਕਿੱਟ ਤੇ ਸਿਖਲਾਈ ਵੀ ਪ੍ਰਦਾਨ ਕਰ ਰਹੇ ਹਾਂ ਇਹ ਦਿਖਾਉਣ ਲਈ ਕਿ ਕਿਵੇਂ ਪਰਿਵਾਰ, ਵਿਦਿਆਰਥੀ ਅਤੇ ਸਹਿਯੋਗੀ ਸਿੱਖਿਆ ਵਿੱਚ ਆਪਣੇ ਅਧਿਕਾਰਾਂ ਦੀ ਬਿਹਤਰ ਵਕਾਲਤ ਕਰ ਸਕਦੇ ਹਨ।
ਇਹ ਬਹੁਤ ਚੰਗੀ ਗੱਲ ਹੈ। ਇਹ ਮਹੱਤਵਪੂਰਨ ਹੈ ਕਿ ਭਾਈਚਾਰੇ ਕੋਲ ਕਾਨੂੰਨੀ ਸਿੱਖਿਆ ਹੋਵੇ ਤਾਂ ਜੋ ਉਹ ਆਪਣੇ ਅਧਿਕਾਰਾਂ ਬਾਰੇ ਜਾਣ ਸਕਣ। ਤਾਂ ਕਾਨੂੰਨ ਅਪਾਹਜ ਲੋਕਾਂ ਦੀ ਸਹਾਇਤਾ ਕਿਵੇਂ ਕਰ ਸਕਦਾ ਹੈ?
ਸਭ ਤੋਂ ਪਹਿਲਾਂ ਆਓ ਚਰਚਾ ਕਰੀਏ ਕਿ ਕਾਨੂੰਨ ਅਪਾਹਜਤਾ ਨੂੰ ਕਿਵੇਂ ਪਰਿਭਾਸ਼ਿਤ ਕਰਦਾ ਹੈ, ਕਿਉਂਕਿ ਜਦੋਂ ਤੁਸੀਂ ਅਪਾਹਜਤਾ ਕਹਿੰਦੇ ਹੋ ਲੋਕੀ ਆਮ ਤੌਰ ਤੇ ਸਰੀਰਕ ਅਪਾਹਜਤਾ ਬਾਰੇ ਸੋਚਦੇ ਹਨ ਅਤੇ ਆਮ ਤੌਰ ਤੇ ਇਹ ਕਿ ਉਹ ਚੀਜ਼ ਸਾਰੀ ਉਮਰ ਤੁਹਾਡੇ ਨਾਲ ਰਹਿੰਦੀ ਹੈ। ਉਦਾਹਰਣ ਵਜੋਂ ਲੋਕ ਸ਼ਾਇਦ ਵੀਲਚੇਅਰ ਤੇ ਬੈਠੇ ਕਿਸੇ ਵਿਅਕਤੀ ਜਾਂ ਅੰਨੇ ਵਿਅਕਤੀ ਬਾਰੇ ਸੋਚਣ, ਪਰ ਅਪਾਹਜਤਾ ਸ਼ਬਦ ਇਸ ਤੋਂ ਬਹੁਤ ਜ਼ਿਆਦਾ ਵਿਆਪਕ ਹੈ। ਬਹੁਤ ਸਾਰੀਆਂ ਅਸਮਰਥਾਵਾਂ ਕਿਸੇ ਬਾਹਰਲੇ ਵਿਅਕਤੀ ਲਈ ਪ੍ਰਤੱਖ ਨਹੀਂ ਹੁੰਦੀਆਂ ਜਾਂ ਦਿਸਣ ਵਿੱਚ ਨਹੀਂ ਆਉਂਦੀਆਂ ਹਨ। ਉਦਾਹਰਣ ਲਈ ਅਪਾਹਜਤਾ ਵਿੱਚ ਮਨੋ ਸਮਾਜਿਕ ਅਵਸਥਾਵਾਂ ਸ਼ਾਮਲ ਹੁੰਦੀਆਂ ਹਨ ਜਿਵੇਂ ਕਿ ਪੋਸਟ ਟ੍ਰੋਮੈਟਿਕ ਸਟ੍ਰੈਸ ਡਿਸਆਰਡਰ, ਤਣਾਅ ਵਿਕਾਰ, ਸਕਾਈਜ਼ੋਫਰੀਨੀਆ ਅਤੇ ਨਸ਼ੇ ਵਗੈਰਾ ਦੀ ਆਦਤ। ਇਸ ਵਿੱਚ ਬੌਧਿਕ ਜਾਂ ਬੋਧਾਤਮਕ ਅਸਮਰਥਾਵਾਂ ਜਿਵੇਂ ਕਿ ਡਿਸਲੈਕਸੀਆ ਜਾਂ ਓਟਿਜ਼ਮ ਸਪੈਕਟ੍ਰਮ ਡਿਸਆਰਡਰ, ਸਿੱਖਣ ਦੇ ਵਿਕਾਰ ਅਤੇ ADHD ਸ਼ਾਮਲ ਹਨ। ਅਸਮਰਥਾਵਾਂ ਇੰਦਰੀਆਂ ਨਾਲ ਸੰਬੰਧਿਤ ਹੋ ਸਕਦੀਆਂ ਹਨ ਜਿਵੇਂ ਕਿ ਨਜ਼ਰ ਜਾਂ ਸੁਣਨ ਦੇ ਵਿਕਾਰ। ਇਹਨਾਂ ਵਿੱਚ ਮਿਰਗੀ ਅਤੇ ਮਲਟੀਪਲ ਸਕਲੀਰੋਸਿਸ ਵਰਗੀਆਂ ਨਿਊਰੋਲੋਜੀਕਲ ਅਵਸਥਾਵਾਂ ਵੀ ਸ਼ਾਮਲ ਹਨ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਲੋਕ ਬਹੁਤ ਸਾਰੇ ਵੱਖ-ਵੱਖ ਤਰੀਕਿਆਂ ਨਾਲ ਅਪਾਹਜਤਾ ਦਾ ਅਨੁਭਵ ਕਰਦੇ ਹਨ। ਅਪਾਹਜਤਾ ਥੋੜੇ ਸਮੇਂ ਲਈ ਜਾਂ ਜੀਵਨ ਭਰ ਲਈ ਹੋ ਸਕਦੀ ਹੈ। ਬਹੁਤ ਸਾਰੇ ਲੋਕ ਇੱਕ ਨਾਲੋਂ ਵੱਧ ਅਪਾਹਜਤਾ ਨਾਲ ਜਿਉਂਦੇ ਹਨ। ਅਪਾਹਜਤਾ ਵਾਲੇ ਲੋਕ ਸਾਡੇ ਭਾਈਚਾਰੇ ਵਿੱਚ ਸਭ ਤੋਂ ਵੱਧ ਵੰਚਿਤ ਰਹਿ ਜਾਣ ਵਾਲੇ ਲੋਕ ਹਨ। ਅਪਾਹਜਤਾ ਵਾਲੇ ਬਹੁਤ ਸਾਰੇ ਲੋਕ ਕਲੰਕ ਦੇ ਕਾਰਨ ਉੱਚ ਪੱਧਰੀ ਵਿਤਕਰੇ, ਹਿੰਸਾ, ਦੁਰਵਿਵਹਾਰ, ਅਣਗਹਿਲੀ ਅਤੇ ਹੋਰ ਦੁਰਵਿਵਹਾਰ ਦਾ ਅਨੁਭਵ ਕਰਦੇ ਹਨ।
ਕਾਨੂੰਨ ਅਪਾਹਜਤਾ ਸੰਬੰਧੀ ਵਿਤਕਰੇਬਾਜ਼ੀ ਬਾਰੇ ਕਹਿੰਦਾ ਹੈ।
ਕਾਨੂੰਨ ਕਹਿੰਦਾ ਹੈ ਕਿ ਕੋਈ ਵੀ ਸੰਸਥਾ ਜਾਂ ਸੇਵਾ ਪ੍ਰਦਾਤਾ ਅਪਾਹਜਤਾ ਦੇ ਕਾਰਨ ਕਿਸੇ ਨਾਲ ਵਿਤਕਰਾ ਜਾਂ ਅਨੁਚਿਤ ਵਿਵਹਾਰ ਨਹੀਂ ਕਰ ਸਕਦੇ। ਮੂਲ ਰੂਪ ਵਿੱਚ ਕਿਹਾ ਜਾਵੇ ਤਾਂ ਅਪਾਹਜ ਲੋਕਾਂ ਦੇ ਕੋਲ ਹਰ ਕਿਸੇ ਦੇ ਬਰਾਬਰ ਅਧਿਕਾਰ ਹੁੰਦੇ ਹਨ। ਉਹਨਾਂ ਕੋਲ ਇੱਕੋ ਜਿਹੀਆਂ ਚੋਣਾਂ ਹੋਣੀਆਂ ਚਾਹੀਦੀਆਂ ਹਨ ਅਤੇ ਅਜਿਹਾ ਚਾਹੀਦਾ ਹੈ ਕਿ ਉਹ ਆਪਣੀ ਜ਼ਿੰਦਗੀ ਨੂੰ ਆਪਣੇ ਨਿਯੰਤਰਣ ਵਿੱਚ ਰੱਖ ਸਕਣ, ਠੀਕ ਉਸੇ ਤਰ੍ਹਾਂ ਜਿਵੇਂ ਕਿ ਇੱਕ ਅਪਾਹਜਤਾ ਮੁਕਤ ਵਿਅਕਤੀ ਰੱਖਦਾ ਹੈ। ਇਸ ਲਈ ਸਿਰਫ ਉਹਨਾਂ ਉਦਾਹਰਨਾਂ ਦੇ ਆਧਾਰ ਤੇ ਹੀ ਕਹੀਏ ਜਿਨ੍ਹਾਂ ਉੱਤੇ ਅਸੀਂ ਪਹਿਲਾਂ ਚਰਚਾ ਕੀਤੀ ਸੀ, ਤਾਂ ਅਪਾਹਜਤਾ ਕਾਨੂੰਨ ਜੀਵਨ ਭਰ ਦੀ ਅਪਾਹਜਤਾ ਵਾਲੇ ਵਿਅਕਤੀ ਦੀ ਸੁਰੱਖਿਆ ਕਰਦਾ ਹੈ। ਇਸ ਵਿੱਚ ਉਹ ਵਿਅਕਤੀ ਵੀ ਸ਼ਾਮਲ ਹੁੰਦਾ ਹੈ ਜਿਸ ਦੇ ਨਾਲ ਥੋੜੇ ਸਮੇਂ ਦੀ ਅਪਾਹਜਤਾ ਜਿਵੇਂ ਕਿ ਲੱਤ ਟੁੱਟ ਜਾਣ ਜਾਂ ਬਿਮਾਰੀ ਦੇ ਕਾਰਨ ਵਿਤਕਰਾ ਕੀਤਾ ਗਿਆ ਹੋਵੇ ਜਾਂ ਬੁਰਾ ਸਲੂਕ ਕੀਤਾ ਗਿਆ ਹੋਵੇ। ਅਪਾਹਜਤਾ ਕਾਨੂੰਨ ਕਿਸੇ ਅਜਿਹੇ ਵਿਅਕਤੀ ਦੀ ਵੀ ਸੁਰੱਖਿਆ ਕਰਦਾ ਹੈ ਜਿਸ ਨਾਲ ਅਤੀਤ ਵਿੱਚ ਅਪਾਹਜਤਾ ਦੇ ਕਾਰਨ ਵਿਤਕਰਾ ਕੀਤਾ ਗਿਆ ਸੀ। ਕਿਸੇ ਸੰਸਥਾ ਜਾਂ ਸੇਵਾ ਪ੍ਰਦਾਤਾ ਨੂੰ ਜੇ ਅਜਿਹਾ ਲੱਗਦਾ ਹੈ ਕਿ ਭਵਿੱਖ ਵਿੱਚ ਤੁਹਾਨੂੰ ਅਪਾਹਜਤਾ ਹੋ ਸਕਦੀ ਹੈ ਅਤੇ ਇਸ ਕਰਕੇ ਉਹ ਤੁਹਾਡੇ ਨਾਲ ਵੱਖਰਾ ਵਿਵਹਾਰ ਕਰਨ, ਤਾਂ ਇਹ ਗੈਰ ਕਾਨੂੰਨੀ ਹੈ।
ਕੀ ਇਹ ਹਰ ਕਿਸੇ ਉੱਪਰ ਲਾਗੂ ਹੁੰਦਾ ਹੈ? ਭਾਵੇਂ ਉਹਨਾਂ ਦੀ ਸਥਿਤੀ ਕੁਝ ਵੀ ਹੋਵੇ। ਉਦਾਹਰਣ ਲਈ, ਜੇਕਰ ਕੋਈ ਗੁਆਂਢੀ ਤੁਹਾਡੀ ਅਪਾਹਜਤਾ ਕਰਕੇ ਤੁਹਾਡੇ ਪੁੱਠੇ ਸਿੱਧੇ ਨਾਵਾਂ ਨਾਲ ਬੁਲਾਵੇ ਤਾਂ ਕੀ ਹੋਵੇਗਾ?
ਭੇਦਭਾਵ ਕਾਨੂੰਨ ਜਨਤਕ ਜੀਵਨ ਦੇ ਕੁਝ ਖੇਤਰਾਂ ਵਿੱਚ ਲੋਕਾਂ ਦੀ ਸੁਰੱਖਿਆ ਕਰਦਾ ਹੈ। ਮੈਂ ਮੁੱਖ ਖੇਤਰਾਂ ਨੂੰ ਉਜਾਗਰ ਕਰਾਂਗੀ। ਸਭ ਤੋਂ ਪਹਿਲਾਂ, ਬਹੁਤ ਸਾਰੇ ACDL ਕੇਸ ਕੰਮਕਾਜ ਵਾਲੇ ਸਥਾਨਾਂ ਨਾਲ ਸੰਬੰਧਿਤ ਹਨ, ਤਾਂ ਜੋ ਕੰਮਕਾਜ ਵਾਲੇ ਸਥਾਨਾਂ ਤੇ ਬਾਹਰ ਲੋਕ ਵਧੇਰੇ ਵਿਕਲਪ ਅਤੇ ਨਿਯੰਤਰਣ ਰੱਖ ਸਕਣ, ਇਸ ਵਿੱਚ ਸਹਾਇਤਾ ਕਰਨ ਲਈ ਕਾਨੂੰਨ ਮੌਜੂਦ ਹੈ। ਦੂਜਾ, ਸਿੱਖਿਆ ਇੱਕ ਹੋਰ ਖੇਤਰ ਹੈ ਜੋ ਅਪਾਹਜਤਾ ਭੇਦਭਾਵ ਕਾਨੂੰਨ ਦੁਆਰਾ ਸੁਰੱਖਿਅਤ ਕੀਤੀ ਗਈ ਹੈ। ACDL ਦੇ ਲਗਭਗ 30% ਕੇਸ ਸਿੱਖਿਆ ਨਾਲ ਸੰਬੰਧਿਤ ਹੁੰਦੇ ਹਨ। ਮੈਂ ਤੁਹਾਨੂੰ ਇੱਕ ਮਾਮਲੇ ਦਾ ਉਦਾਹਰਣ ਦਿੰਦੀ ਹਾਂ। ਇੱਕ ਵਿਦਿਆਰਥੀ ਨੂੰ ਇੱਕ ਅਜਿਹੀ ਅਵਸਥਾ ਸੀ ਜਿਸਨੇ ਉਸਦੀ ਲਿਖਣ ਦੀ ਗੁਣਵੱਤਾ ਨੂੰ ਪ੍ਰਭਾਵਿਤ ਕੀਤਾ ਸੀ। ਸਕੂਲ ਨੇ ਕੁਛ ਫੇਰਬਦਲ ਕਰਨ ਦੀ ਪੇਸ਼ਕਸ਼ ਕੀਤੀ ਸੀ, ਪਰ ਉਸਦੀ ਮਾਂ ਨੇ ਮਹਿਸੂਸ ਕੀਤਾ ਕਿ ਉਹ ਉਸਦੀ ਜ਼ਰੂਰਤਾਂ ਦੇ ਅਨੁਕੂਲ ਨਹੀਂ ਸਨ। ਇੱਕ ਅਜਿਹਾ ਅਧਿਆਪਕ ਸੀ ਜਿਸਨੇ ਵਿਦਿਆਰਥੀ ਦੀ ਲਿਖਤ ਨੂੰ ਲੈ ਕੇ ਭੱਦੀ ਟਿੱਪਣੀ ਵੀ ਕੀਤੀ ਸੀ। ACDL ਨੇ ਉਸ ਵਿਦਿਆਰਥੀ ਅਤੇ ਉਸਦੇ ਪਰਿਵਾਰ ਨੂੰ ਸਹਾਰਾ ਦਿੱਤਾ। ਪਰਿਵਾਰ ਨੂੰ ਗੁੜ ਕਾਨੂੰਨੀ ਸਲਾਹ ਦੇਣ ਨਾਲ ਸ਼ੁਰੂ ਕਰਦੇ ਹੋਏ ਤੀਬਰਤਾ ਨਾਲ ਕੇਸ ਵਰਕ ਸੇਵਾਵਾਂ ਪ੍ਰਦਾਨ ਕੀਤੀਆਂ। ਸਕੂਲ ਨੂੰ ਕਾਨੂੰਨੀ ਵਕਾਲਤੀ ਪੱਤਰ ਲਿਖਣ ਅਤੇ ਕੰਸੀਲੀਏਸ਼ਨ ਕਾਨਫਰੰਸ ਵਿੱਚ ਨੁਮਾਇੰਦਗੀ ਕੀਤੀ। ACDL ਨੇ ਸ਼ਿਕਾਇਤ ਨੂੰ ਬਦਲ ਕੇ ਉਸਦੇ ਅੰਦਰ ਅਪਾਹਜਤਾ ਨਾਲ ਜੁੜੀ ਪਰੇਸ਼ਾਨੀ ਨੂੰ ਸ਼ਾਮਿਲ ਕਰਵਾਉਣ ਦੀ ਸਫਲਤਾਪੂਰਵਕ ਪੈਰਵੀ ਕੀਤੀ, ਜਿਸ ਕਾਰਨ ਅਧਿਆਪਕ ਦੁਆਰਾ ਅਫਸੋਸ ਦੇ ਬਿਆਨ ਦੀ ਪੇਸ਼ਕਸ਼ ਕੀਤੀ ਗਈ। ਇਸ ਵਕਾਲਤ ਦੇ ਨਤੀਜੇ ਵਜੋਂ ਸਕੂਲ ਅਤੇ ਕਲਾਸਰੂਮ ਦਾ ਸੱਭਿਆਚਾਰ ਵਧੇਰੇ ਸਤਿਕਾਰਯੋਗ ਅਤੇ ਸੰਮਿਲਿਤ ਬਣ ਗਿਆ। ਵਿਦਿਆਰਥੀ ਦੀਆਂ ਵਿਅਕਤੀਗਤ ਲੋੜਾਂ ਸੰਬੰਧੀ ਵੀ ਬਿਹਤਰ ਸਹਿਯੋਗ ਪ੍ਰਦਾਨ ਕੀਤਾ ਗਿਆ। ਭੇਦਭਾਵ ਕਾਨੂੰਨ ਦੁਆਰਾ ਕਵਰ ਕੀਤੇ ਗਏ ਇੱਕ ਹੋਰ ਖੇਤਰ ਵਿੱਚ ਵਸਤੂਆਂ, ਸੇਵਾਵਾਂ ਅਤੇ ਸਹੂਲਤਾਂ ਦੀ ਵਿਵਸਥਾ ਸ਼ਾਮਲ ਹੈ। ਉਦਾਹਰਣ ਲਈ, ਦੁਕਾਨਾਂ, ਸੁਪਰਮਾਰਕਿਟਾਂ, ਮੈਡੀਕਲ ਕੇਂਦਰਾਂ, ਹਸਪਤਾਲਾਂ, ਵਿਦਿਅਕ ਸੰਸਥਾਵਾਂ, ਕਮਿਊਨਿਟੀ ਅਤੇ ਨੇਬਰਹੁੱਡ ਕੇਂਦਰ, ਇਹ ਸਿਰਫ ਕੁਝ ਹੀ ਨਾਮ ਹਨ। ਵਾਸਤਵ ਵਿੱਚ ਜਨਤਕ ਸਥਾਨਾਂ ਤੱਕ ਦੀ ਪਹੁੰਚ ਵਾਲੇ ਸਾਰੇ ਹੀ ਸਥਾਨ ਸੁਰੱਖਿਅਤ ਹਨ। ਜਨਤਕ ਸਥਾਨਾਂ ਤੱਕ ਸਰੀਰਕ ਪਹੁੰਚ ਹੋਣੀ ਇੱਕ ਅਸਲ ਮੁੱਦਾ ਹੈ, ਜਿਸ ਵਿੱਚ ACDL ਨੇ ਗਾਹਕਾਂ ਦੀ ਮਦਦ ਕੀਤੀ ਹੈ। ਉਦਾਹਰਣ ਲਈ, ਇੱਕ ਗਾਹਕ ਜੋ ਹਾਲ ਹੀ ਵਿੱਚ ਪਾਕਿਸਤਾਨ ਤੋਂ ਆਇਆ ਸੀ, ਆਲੇ ਦੁਆਲੇ ਆਉਣ ਜਾਣ ਲਈ ਇੱਕ ਇਲੈਕਟ੍ਰਿਕ ਵੀਲਚੇਅਰ ਦੀ ਵਰਤੋਂ ਕਰਦਾ ਹੈ ਕਿਉਂਕਿ ਉਸਨੂੰ ਕੁਆਡਰੀਪਲੇਜੀਆ ਹੈ। ਇਹ ਗਾਹਕ ਮਹੀਨੇ ਵਿੱਚ ਇੱਕ ਵਾਰ ਆਪਣੇ ਸਥਾਨਕ ਕਸਾਈ ਤੋਂ ਮੀਟ ਖਰੀਦਦਾ ਹੈ। ਹਾਲਾਂਕਿ ਪ੍ਰਵੇਸ਼ ਦੁਆਰ ਤੇ ਇੱਕ ਕਦਮ ਹੋਣ ਕਾਰਨ ਉਹ ਕਾਊਂਟਰ ਤੱਕ ਨਹੀਂ ਪਹੁੰਚ ਸਕਦਾ ਸੀ। ਸਹਾਇਤਾ ਪ੍ਰਾਪਤੀ ਲਈ ਸਟਾਫ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਦੇ ਹੋਏ ਉਹ ਅਕਸਰ ਲੰਬੇ ਸਮੇਂ ਤੱਕ ਬਾਹਰ ਹੀ ਉਡੀਕ ਕਰਦਾ ਰਹਿ ਜਾਂਦਾ ਸੀ। ਸਾਡੀ ਸੇਵਾ ਨੇ ਗਾਹਕ ਦੀ ਮਦਦ ਕਰਨ ਲਈ ਸੰਭਾਵਿਤ ਸਮਾਧਾਨਾਂ ਬਾਰੇ ਕਸਾਈ ਦੇ ਨਾਲ ਗੱਲਬਾਤ ਕੀਤੀ ਅਤੇ ਕੁਛ ਚਰਚਾ ਤੋਂ ਬਾਅਦ ਕਸਾਈ ਅਸਥਾਈ ਰੈਂਪ ਦੇ ਵਿਕਲਪ ਵੇਖਣ ਲਈ ਸਹਿਮਤ ਹੋ ਗਿਆ। ਗਾਹਕ ਕੋਲ ਹੁਣ ਕਸਾਈ ਦੀ ਦੁਕਾਨ ਤੱਕ ਪਹੁੰਚ ਹੈ ਅਤੇ ਉਹ ਉਸ ਕਾਰੋਬਾਰ ਤੋਂ ਵਾਂਝਾ ਨਹੀਂ ਰਹਿ ਗਿਆ ਜਿਸ ਕੋਲ ਉਹ ਅਕਸਰ ਜਾਂਦਾ ਹੈ। ਖੇਡਾਂ ਵੀ ਇੱਕ ਸੁਰੱਖਿਅਤ ਖੇਤਰ ਹਨ। ਸੰਘੀ ਭੇਦਭਾਵ ਕਾਨੂੰਨ ਦੇ ਤਹਿਤ ਕਿਸੇ ਵੀ ਵਿਅਕਤੀ ਨੂੰ ਉਸਦੀ ਅਪਾਹਜਤਾ ਦੇ ਕਾਰਨ ਖੇਡ ਗਤੀਵਿਧੀਆਂ ਤੋਂ ਵਾਂਝਾ ਰੱਖਣਾ ਗੈਰ ਕਾਨੂੰਨੀ ਹੈ। ਇਹ ਗੱਲ ਉੱਥੇ ਲਾਗੂ ਨਹੀਂ ਹੁੰਦੀ ਜਿੱਥੇ ਅਪਾਹਜਤਾ ਵਾਲਾ ਵਿਅਕਤੀ ਖੇਡ ਗਤੀਵਿਧੀ ਕਰਨ ਲਈ ਲੋੜੀਂਦੀ ਕਿਸੇ ਕਾਰਵਾਈ ਨੂੰ ਵਾਜਬ ਤੌਰ ਤੇ ਕਰਨ ਯੋਗ ਨਹੀਂ ਹੁੰਦਾ। ਕਿਸੇ ਗੁਆਂਢੀ ਦੁਆਰਾ ਤੁਹਾਨੂੰ ਪੁੱਠੇ ਸਿੱਧੇ ਨਾਂ ਨਾਲ ਬੁਲਾਉਣ ਦੀ ਉਦਾਹਰਣ ਤੇ ਵਾਪਸ ਆਉਂਦੇ ਹੋਏ ਜੇ ਕਹੀਏ ਤਾਂ ਇਸ ਸਥਿਤੀ ਵਿੱਚ ਵਿਤਕਰੇ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਕਿਉਂਕਿ ਇਹ ਵਿਅਕਤੀਆਂ ਵਿਚਕਾਰ ਇੱਕ ਨਿੱਜੀ ਮਾਮਲਾ ਹੈ, ਨਾ ਕਿ ਵਿਤਕਰੇ ਦੇ ਕਾਨੂੰਨਾਂ ਦੁਆਰਾ ਸੁਰੱਖਿਅਤ ਜਨਤਕ ਜੀਵਨ ਦਾ ਕੋਈ ਖੇਤਰ।
ਇਹ ਜਾਣਨਾ ਬਹੁਤ ਚੰਗੀ ਗੱਲ ਹੈ। ਸਾਡੇ ਕਾਨੂੰਨੀ ਅਧਿਕਾਰਾਂ ਨੂੰ ਸਮਝਣਾ ਅਤੇ ਉਹਨਾਂ ਦੀ ਵਰਤੋਂ ਕਰਨਾ ਯਕੀਨੀ ਤੌਰ ਤੇ ਸਾਨੂੰ ਵਧੇਰੇ ਆਤਮ ਵਿਸ਼ਵਾਸ ਨਾਲ ਜਿਉਣ ਦੀ ਸ਼ਕਤੀ ਪ੍ਰਦਾਨ ਕਰਦਾ ਹੈ। ਕੀ ਇਹਨਾਂ ਕਾਨੂੰਨਾਂ ਅਧੀਨ ਹਰ ਕੋਈ ਸੁਰੱਖਿਅਤ ਹੈ?
ਬਿਲਕੁਲ। ਅਪਾਹਜਤਾ ਭੇਦਭਾਵ ਕਾਨੂੰਨ ਕਹਿੰਦਾ ਹੈ ਕਿ ਕਿਸੇ ਵਿਅਕਤੀ ਦੇ ਨਾਲ ਉਸਦੀ ਅਪਾਹਜਤਾ ਕਰਕੇ ਦੂਜੇ ਵਿਅਕਤੀ ਨਾਲੋਂ ਘੱਟ ਅਨੁਕੂਲ ਵਿਵਹਾਰ ਨਹੀਂ ਕੀਤਾ ਜਾ ਸਕਦਾ ਹੈ। ਇਹ ਅਪਾਹਜਤਾਵਾਂ ਵਾਲੇ ਅਸਥਾਈ ਵੀਜ਼ਾ ਧਾਰਕਾਂ ਦੀ ਉਸੇ ਤਰੀਕੇ ਨਾਲ ਸੁਰੱਖਿਆ ਕਰਦਾ ਹੈ ਜਿਵੇਂ ਸਥਾਈ ਨਿਵਾਸੀਆਂ ਅਤੇ ਅਪਾਹਜ ਨਾਗਰਿਕਾਂ ਦੀ। ਕੇਸ ਤੇ ਨਿਰਭਰ ਕਰਦੇ ਹੋਏ ਵਿਚਾਰ ਕਰਨ ਲਈ ਹੋਰ ਗੱਲਾਂ ਹੋ ਸਕਦੀਆਂ ਹਨ, ਪਰ ਮੁੱਖ ਤੌਰ ਤੇ ਅਸਥਾਈ ਵੀਜ਼ਾ ਧਾਰਕ ਅਪਾਹਜਤਾ ਭੇਦਭਾਵ ਕਾਨੂੰਨ ਦੇ ਅੰਤਰਗਤ ਆਉਂਦੇ ਹਨ।
ਸਾਡਾ ਸਮਾਂ ਲਗਭਗ ਖਤਮ ਹੋ ਗਿਆ ਹੈ। ਕੀ ਕੋਈ ਮੁੱਖ ਸੰਦੇਸ਼ ਹਨ ਜੋ ਤੁਸੀਂ ਸਾਡੇ ਸਰੋਤਿਆਂ ਲਈ ਛੱਡਣਾ ਚਾਹੁੰਦੇ ਹੋ?
ਹਾਂ, ਮੈਂ ਸਾਰਿਆਂ ਵਾਸਤੇ ਇਹ ਵਿਚਾਰ ਛੱਡਣਾ ਚਾਹਾਂਗੀ ਇਹ ਹਰ ਕਿਸੇ ਦਾ ਹੱਕ ਹੈ ਉਹ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਜੀਵੇ। ਭਾਵੇਂ ਤੁਹਾਨੂੰ ਇਹ ਇੱਕ ਕਿਸਮ ਦੀ ਅਪਾਹਜਤਾ ਹੈ, ਕਈ ਪ੍ਰਕਾਰ ਦੀਆਂ ਅਪਾਹਜਤਾਵਾਂ ਹਨ ਜਾਂ ਕੋਈ ਅਪਾਹਜਤਾ ਨਹੀਂ ਹੈ। ਹਮੇਸ਼ਾ ਤੋਂ ਹੀ ਅਜਿਹਾ ਨਹੀਂ ਸੀ। ਅਪਾਹਜਤਾ ਵਾਲੇ ਬਹੁਤ ਸਾਰੇ ਲੋਕਾਂ ਨਾਲ ਉਹਨਾਂ ਦੀ ਅਪਾਹਜਤਾ ਕਾਰਨ ਵੱਖਰੇ ਕਿਸਮ ਦਾ ਸਲੂਕ ਕੀਤਾ ਗਿਆ ਹੈ ਅਤੇ ਕਾਨੂੰਨ ਕਹਿੰਦਾ ਹੈ ਕਿ ਇਹ ਗਲਤ ਹੈ। ਹਾਲਾਂਕਿ ਇਹ ਬਹੁਤ ਵਧੀਆ ਹੈ ਕਿ ਸਾਡੇ ਕੋਲ ਲੋਕਾਂ ਦੀ ਸਹਾਇਤਾ ਕਰਨ ਲਈ ਕਾਨੂੰਨ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਵਕੀਲ ਨੂੰ ਸ਼ਾਮਲ ਕਰਨ ਤੋਂ ਪਹਿਲਾਂ ਹੀ ਸਮੱਸਿਆਵਾਂ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇ। ਇਹੀ ਕਾਰਨ ਹੈ ਕਿ ACDL ਜੋ ਕੁਝ ਵੀ ਕਰਦਾ ਹੈ, ਭਾਈਚਾਰਕ ਸਿੱਖਿਆ ਉਸਦਾ ਇੰਨਾ ਮਹੱਤਵਪੂਰਨ ਹਿੱਸਾ ਹੈ। ਅਸੀਂ ਚਾਹੁੰਦੇ ਹਾਂ ਕਿ ਲੋਕ ਉਹਨਾਂ ਦੇ ਅਧਿਕਾਰਾਂ ਨੂੰ ਜਾਣਨ ਤਾਂ ਜੋ ਉਹਨਾਂ ਨਾਲ ਨਿਰਪੱਖ ਵਿਵਹਾਰ ਕੀਤਾ ਜਾ ਸਕੇ ਅਤੇ ਉਹ ਆਪਣੇ ਲਈ ਆਵਾਜ਼ ਚੁੱਕ ਸਕਣ। ਜੇ ਤੁਹਾਨੂੰ ਯਕੀਨੀ ਤੌਰ ਤੇ ਨਹੀਂ ਪਤਾ ਕਿ ਤੁਸੀਂ ਵਿਤਕਰੇ ਦਾ ਅਨੁਭਵ ਕੀਤਾ ਹੈ ਜਾਂ ਨਹੀਂ, ਤਾਂ ACDL ਨੂੰ ਸਹਾਇਤਾ ਅਤੇ ਸਹਾਰੇ ਲਈ ਫੋਨ ਕਰੋ। ਅਸੀਂ ਕਾਬਲ ਵਕੀਲ ਹਾਂ ਜੋ ਤੁਹਾਡੀ ਮਦਦ ਕਰਨ ਲਈ ਇੱਥੇ ਹਾਂ। ਇਹ ਸਹਾਇਤਾ ਜਾਂ ਤਾਂ ਅਸੀਂ ਮੁੱਦੇ ਦਾ ਹੱਲ ਕੱਢ ਕੇ ਜਾਂ ਫਿਰ ਤੁਹਾਨੂੰ ਕਿਸੇ ਉਚਿਤ ਸੇਵਾ ਦਾ ਹਵਾਲਾ ਦੇ ਕੇ ਕਰ ਸਕਦੇ ਹਾਂ। ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਅਪਾਹਜ ਲੋਕਾਂ ਨੂੰ ਉਹਨਾਂ ਦੀਆਂ ਆਪਣੀਆਂ ਸ਼ਰਤਾਂ 'ਤੇ ਜ਼ਿੰਦਗੀ ਜਿਉਣ ਵਿੱਚ ਸਹਾਇਤਾ ਕਰੀਏ। ਅਖੀਰ ਵਿੱਚ ਇਹ ਕਹਿਣਾ ਹੈ ਕਿ ਕੋਈ ਵੀ ਸਵਾਲ ਬਹੁਤ ਛੋਟੇ ਜਾਂ ਗੈਰ ਮਹੱਤਵਪੂਰਨ ਨਹੀਂ ਹਨ। ਜੇਕਰ ਤੁਸੀਂ ਜਾਂ ਕਿਸੇ ਵਿਅਕਤੀ ਨੇ ਜਿਸ ਦੀ ਤੁਸੀਂ ਪਰਵਾਹ ਕਰਦੇ ਹੋ ਕਿਸੇ ਅਜਿਹੀ ਚੀਜ਼ ਦਾ ਅਨੁਭਵ ਕੀਤਾ ਹੈ ਜੋ ਤੁਸੀਂ ਸੋਚਦੇ ਹੋ ਕਿ ਵਿਤਕਰਾ ਹੋ ਸਕਦਾ ਹੈ, ਤਾਂ ਇਸ ਮੁੱਦੇ 'ਤੇ ਆਸਟ੍ਰੇਲੀਅਨ ਸੈਂਟਰ ਫੋਰ ਡਿਸੇਬਿਲਿਟੀ ਲੋ ਦੇ ਸਟਾਫ ਨਾਲ 1-800-800-708 'ਤੇ ਚਰਚਾ ਕਰੋ। ਜੇਕਰ ਤੁਸੀਂ ਨਿਊ ਸਾਊਥ ਵੇਲਸ ਤੋਂ ਬਾਹਰ ਰਹਿੰਦੇ ਹੋ ਤਾਂ ਅਸੀਂ ਤੁਹਾਨੂੰ ਤੁਹਾਡੇ ਖੇਤਰ ਵਿੱਚ ਮਿਲਦੀਆਂ ਜੁਲਦੀਆਂ ਸੇਵਾਵਾਂ ਕੋਲ ਵੀ ਭੇਜ ਸਕਦੇ ਹਾਂ। ਜੇ ਤੁਸੀਂ ਸਾਡੀ ਰਿਕਾਰਡਿੰਗ ਦਾ ਆਨੰਦ ਲਿਆ ਹੈ ਤਾਂ ਕਿਰਪਾ ਕਰਕੇ ਸਾਡੀ ਵੈਬਸਾਈਟ speakmylanguage.com.au 'ਤੇ ਜਾਓ, ਜਿੱਥੇ ਤੁਹਾਨੂੰ ਹੋਰ ਚੀਜ਼ਾਂ ਦੀ ਵਧੇਰੇ ਜਾਣਕਾਰੀ ਮਿਲੇਗੀ, ਅਤੇ ਕਿਰਪਾ ਕਰਕੇ ਹੋਰਨਾਂ ਨੂੰ ਸਪੀਕ ਮਾਈ ਲੈਂਗੁਏਜ ਪ੍ਰੋਗਰਾਮ ਬਾਰੇ ਦੱਸੋ। ਸਾਨੂੰ ਤੁਸੀਂ ਫੇਸਬੁੱਕ, ਟਵਿੱਟਰ, ਇੰਸਟਾਗ੍ਰਾਮ ਜਾਂ ਲਿੰਕਡਇਨ 'ਤੇ ਵੀ ਦੇਖ ਸਕਦੇ ਹੋ, ਅਤੇ ਸਾਰੇ ਆਸਟ੍ਰੇਲੀਆ ਦੇ ਵਿੱਚ ਅਤੇ ਹੋ ਸਕਦਾ ਹੈ ਕਿ ਵਿਸ਼ਵ ਭਰ ਵਿੱਚ ਵੀ ਇਸ ਗੱਲਬਾਤ ਨੂੰ ਜਾਰੀ ਰੱਖਣ ਵਿੱਚ ਸਾਡੀ ਮਦਦ ਕਰੋ। ਐਥਨਿਕ ਕਮਿਊਨਿਟੀ ਕਾਉਂਸਲ ਵਿਕਟੋਰੀਆ ਨੂੰ ਵਿਕਟੋਰੀਆ ਵਿੱਚ ਸਪੀਕ ਮਾਈ ਲੈਂਗੁਏਜ ਪ੍ਰੋਗਰਾਮ ਦੀ ਅਦਾਇਗੀ ਕਰਕੇ ਮਾਣ ਹੈ। ਸਪੀਕ ਮਾਈ ਲੈਂਗੁਏਜ ਪ੍ਰੋਗਰਾਮ ਨੂੰ ਡਿਪਾਰਟਮੈਂਟ ਆਫ ਸੋਸ਼ਲ ਸਰਵਿਸਿਜ਼ ਵੱਲੋਂ ਵੰਡ ਸਹਾਇਤਾ ਦਿੱਤੀ ਜਾਂਦੀ ਹੈ ਅਤੇ ਇਸ ਦੀ ਅਦਾਇਗੀ ਆਸਟ੍ਰੇਲੀਆ ਦੇ ਆਸ ਪਾਸ ਸਾਰੇ ਪ੍ਰਾਂਤ ਅਤੇ ਖਿੱਤੇ ਦੀ ਐਥਨਿਕ ਐਂਡ ਮਲਟੀਕਲਚਰਲ ਕਮਿਊਨਿਟੀ ਕਾਉਂਸਲ ਅਤੇ ਮਲਟੀਕਲਚਰਲ ਕਾਉਂਸਲਸ ਵਿਚਕਾਰ ਇੱਕ ਭਾਈਵਾਲੀ ਰਾਹੀਂ ਆਸਟ੍ਰੇਲੀਆ ਦੇ ਆਸ ਪਾਸ ਕੀਤੀ ਜਾਂਦੀ ਹੈ। ਸਾਡੇ ਕੌਮੀ ਪ੍ਰਸਾਰਣ ਭਾਈਵਾਲ SBS ਅਤੇ NEMBC ਹਨ।